जब लो नहीं पागल लार उदय तब लो भ्रमते फिरते बहुतायो कल कोर समुंदर में बूढ़त थे कब हूँ मिट है नहीं रे पछतायो तत् विचार यह मथुरा जग तारन कौ अवतार बनायो जपयो जन अर जन देव गुरु फिर संकट जोन घर बनायो सो कहो टल गुर सेविया अहनस सहज सुभाए दर्शन परसाए गुरु कै जन्म मरण दुख जाए होवै सिफत खसम दी नूर अरसो कुरसो चटिया तुद डिठा सच्चे पात सहा माल जन्म जन्म दी कटिया सज्जन सच्चा पात साहु सिर सांद साहु जिस पास बैठिया सोही आए सबना दावे साहु सतनाम वाहे गुरु साहिब जी सोरठ महला पंजवा घर दूजा मात गर्भ मह आपन सिमरन दे तह तुम राखन हारे पावक सागर अथाह लहर मह तारहो तारन हारे मात गर्भ मह अपन सिमरन दे तह तुम राखन हारे पावक सागर अथाह लहर मह तारहो तारन हारे माधव तू ठाकुर सिर मोरा इहा उहा तुहारो तोरा रहा कीते कौ मेरा सम्मान करण हार तृण जाना तू दाता मांगन कौ सगली दान देह प्रभ पाना खिन मह अवर खिनाय मह अवरा अचरज चलत तुम्हारे अरूढ़ो गूढ़ो गहर गंभीरो ऊंचाओ अगम अपारे साध संग जाओ तुम्हें मिलायो तो सुनी तुम्हारी बाणी अनद भया पेखत ही नानक प्रताप पुरख निर्वाणी साध संग जाओ तुम्हें मिलायो तो सुनी तुम्हारी बाणी। आनंद भया पेखत ही नानक प्रताप पुरख निर्वाणी। वाहिगुरु जी का खालसा वाहिगुरु जी की फतेह।
सतनाम धनवाखे गुरु धन साहिब तुठ पावा सास सास आराध्य नानक आठ पहर गुण गावा दंडौत बंदन अनक बार सर्व कला समरथ डोलन ते राखो प्रभु नानक दे कर हाथ डोलन ते राखो प्रभु नानक दे कर हाथ। परम सम्मान योग सतगुरु गुरु ग्रंथ साहिब जी दे पावन पवित्र हजूरी अंदर सुबाईमान गुरु सवारे सतसंगी जनों सतगुरु गुरु रामदास जी दे पवित्र दरबार विचों जो हुक्म दी दात अज असानू बख्शिश होई है एह पवित्र अमृत बचन शहीदां दे सरताज धन गुरु नानक गुरु अर्जुन देव सच्चे पातशाह महाराज हजूर ने अपनी मुबारक रसना तो उचारण किते ने। अज दे इस अमृत बचन का संखेप जिहा भाव इस प्रकार है। पहला तां मालक दे चरणा विच अरदास करदे होए ए बचन किते ने हे प्रभु के माता दे उदर दी अगन विच आप जी ने अपने नाम दी अपनी लिव अपने सिमरन दी दात दे के उस अगन विच ਇਸ ਜੀਵ ਨੂੰ ਸੜਨ ਨਾ ਦਿੱਤਾ ਤੇ ਜਿਵੇਂ ਮਾਤਾ ਦੇ ਉਦਰ ਦੀ ਅਗਨ ਵਿੱਚ ਆਪ ਨੇ ਸੇਕ ਨਹੀਂ ਲੱਗਣ ਦਿੱਤਾ, ਕਿਰਪਾ ਕਰੋ ਇਹ ਸੰਸਾਰ ਵੀ ਅੱਗ ਦੀਆਂ ਲਹਿਰਾਂ ਹੈ, ਉਸ ਅੱਗ ਵਿੱਚੋਂ ਬਚਾਉਣ ਵਾਲਿਆ ਹੁਣ ਕਿਰਪਾ ਕਰ ਸਾਨੂੰ ਬਾਹਰ ਦੇ ਵਕਾਰਾਂ ਦੀਆਂ ਤਰੰਗਾਂ ਤੋਂ ਬਚਾ ਲੈ। ਦੂਸਰਾ ਬਚਨ ਕੀਤਾ ਇਸ ਸ਼ਬਦ ਵਿੱਚ ਜੋ ਅਸੀਂ ਵਿਚਾਰਨੇ ਨੇ, ਹਜ਼ੂਰ ਮਿਹਰ ਕਰਦੇ ਨੇ ਕਿ ਮਨੁੱਖਾ ਦਾ ਸੁਭਾਅ ਹੈ ਕਿ ਪਰਮਾਤਮਾ ਦੀ ਦਿੱਤੀ ਹੋਈ ਦਾਤ ਨੂੰ ਤਾਂ ਅਸੀਂ ਸਭ ਕੁਝ ਜਾਣ ਲੈਂਦੇ ਹਾਂ, ਪਰ ਜਿਸ ਪਿਆਰੇ ਵਾਹਿਗੁਰੂ ਜੀ ਨੇ ਦਾਤ ਸਾਡੀ ਝੋਲੀ ਵਿੱਚ ਪਾਈ ਉਸ ਦੇਣ ਵਾਲੇ ਨੂੰ ਇੱਕ ਤੀਲੇ ਦੇ ਬਰਾਬਰ ਜਾਣਦੇ ਹਾਂ। ਦਾਤ ਮਿਲ ਗਈ ਤੇ ਦਾਤਾਰ ਵਿਸਰ ਗਿਆ। ਤੀਸਰਾ ਅੱਜ ਇਸ ਸ਼ਬਦ ਵਿੱਚ ਅੰਮ੍ਰਿਤ ਬਚਨ ਹੈ ਜੋ ਵਿਚਾਰ ਅਧੀਨ ਹੈ ਕਿ ਹੇ ਪ੍ਰਭੂ ਤੇਰੇ ਕੌਤਕ ਦਾ, ਤੇਰੇ ਅੰਦਰ ਦੀ ਖੇਡ ਦਾ ਕਿਸੇ ਨੂੰ ਕੋਈ ਪਤਾ ਨਹੀਂ, ਇੱਕ ਖਿਨ ਦੇ ਵਿੱਚ ਤੂੰ ਕੁਛ ਦਾ ਕੁਛ ਕਰ ਸਕਣਾ ਹੈ ਤੇ ਤੂੰ ਉਹ ਕੁਛ ਕਰ ਦੇਣਾ ਜੋ ਕੁਝ ਮਨੁੱਖ ਨੇ ਆਪਣੀ ਜ਼ਿੰਦਗੀ ਵਿੱਚ ਕਦੀ ਚਿਤਵਿਆ ਵੀ ਨਹੀਂ ਹੁੰਦਾ। ਤੇ ਅਖੀਰ ਤੇ ਇਸ ਅੰਮ੍ਰਿਤ ਬਚਨ ਵਿੱਚ ਦਾਤਾਰ ਨੇ ਮਿਹਰ ਕੀਤੀ ਕਿ ਜਦੋਂ ਤੁਸੀਂ ਪ੍ਰਭੂ ਤਰੁੱਠ ਕੇ ਸਾਧ ਸੰਗਤ ਵਿੱਚ ਮਿਲਾਇਆ, ਸਾਧ ਸੰਗਤ ਵਿੱਚ ਜਾ ਕੇ ਆਪ ਜੀ ਦੀ ਅੰਮ੍ਰਿਤ ਬਾਣੀ ਸੁਣੀ ਤੇ ਉਸ ਬਾਣੀ ਦੀ ਬਰਕਤ ਦੇ ਨਾਲ ਮਨ ਵਿੱਚ ਆਨੰਦ ਪੈਦਾ ਹੋਇਆ ਤੇ ਵਾਸ਼ਨਾ ਤੋਂ ਰਹਿਤ ਉਸ ਪਿਆਰੇ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਹੋਈ ਹੈ। ਇਹ ਵੀ ਸਾਡੇ ਅੱਜ ਦੀ ਵਿਚਾਰ ਦੇ ਕੁਛ ਤੱਤ ਭਾਵ ਜੈ ਜਿਸ ਨੂੰ ਆਪਾਂ ਵਿਚਾਰਨਾ ਹੈ। ਆਪ ਕਰੋ ਕਿਰਪਾ ਸਾਧ ਸੰਗਤ, ਆਪਣੇ ਖਿਆਲਾਂ ਨੂੰ ਸੰਕੋਚਣ ਦਾ ਯਤਨ ਕਰੀਏ। ਜਿਤਨਾ ਆਪਣੇ ਅੰਦਰ ਨੂੰ ਟਿਕਾਉਣ ਦਾ ਯਤਨ ਕਰਾਂਗੇ ਉਹਨਾਂ ਸ਼ਬਦ ਦੀ ਵਿਚਾਰ ਕਰਨ ਦਾ ਔਰ ਸੁਣਨ ਦਾ ਰਸ ਆਵੇਗਾ। ਆਪ ਜੀ ਕਰੋ ਕਿਰਪਾ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ।
ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹਿ ਤੁਮ ਰਾਖਨ ਹਾਰੇ।
ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ, ਇਸ ਅੰਮ੍ਰਿਤ ਬਚਨ ਦੇ ਪ੍ਰਾਰੰਭ ਵਿੱਚ ਪਰਿਪੂਰਨ ਪ੍ਰਭੂ ਦੇ ਚਰਨਾਂ ਵਿੱਚ ਇਹ ਬੇਨਤੀ ਕਰਦੇ ਨੇ, ਮਾਤਾ ਦੇ ਉਦਰ ਵਿੱਚ, ਮਾਤਾ ਦੇ ਪੇਟ ਵਿੱਚ ਹੇ ਸਰਬ ਕਲਾ ਸਮਰੱਥ ਵਾਹਿਗੁਰੂ ਜੀ, ਤੁਸਾਂ ਆਪਣੇ ਸਿਮਰਨ ਦੀ ਦਾਤ ਦਿੱਤੀ ਤੇ ਆਪ ਜੀ ਦੀ ਦਿੱਤੀ ਹੋਈ ਸਿਮਰਨ ਦੀ ਦਾਤ, ਆਪ ਜੀ ਦੀ ਦਿੱਤੀ ਹੋਈ ਅੰਦਰ ਦੀ ਲਿਵ ਕਰਕੇ ਮਾਤਾ ਦੇ ਉਦਰ ਦੀ ਅਗਨ ਇਸ ਜੀਵ ਨੂੰ ਪੋਹ ਨਹੀਂ ਸਕੀ। ਹਜ਼ੂਰ ਕਹਿ ਰਹੇ ਨੇ ਕਿ ਦੇਖੋ ਤੁਸੀਂ ਕਿਰਪਾ ਕਰ ਉਸ ਅੱਗ ਵਿੱਚੋਂ ਸਾਨੂੰ ਬਚਾ ਲਿਆ ਤੇ ਹੁਣ ਜੇ ਜਨਮ ਦਿੱਤਾ ਜੇ ਆਪ ਜੀ ਦੇ ਚਰਨਾਂ ਵਿੱਚ। ਪ੍ਰਭੂ ਇਹ ਹੋਰ ਬੇਨਤੀ ਹੈ।
ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰਹੁ ਤਾਰਨ ਹਾਰੇ।
ਇਹ ਸੰਸਾਰ ਮਾਨੋ ਇੱਕ ਸਾਗਰ ਇੱਕ ਸਮੁੰਦਰ ਹੈ, ਜੇ ਉਸ ਉਦਰ ਦੀਆਂ ਤਰੰਗਾਂ ਤੋਂ ਅੱਗ ਤੋਂ ਬਚਾ ਦਿੱਤਾ ਤੇ ਮਿਹਰ ਕਰੋ ਇਸ ਸੰਸਾਰ ਸਮੁੰਦਰ ਦੀ ਅੱਗ ਵਿੱਚੋਂ ਵੀ ਸਾਨੂੰ ਬਚਾ ਲਓ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਮਨੁੱਖੀ ਮਨ ਨੂੰ ਇਹ ਅਹਿਸਾਸ ਕਰਾਉਣ ਦੇ ਲਈ ਕਿ ਇਸ ਦੇ ਅੰਦਰ ਪਰਮਾਤਮਾ ਦਾ ਸ਼ੁਕਰ ਭਾਵ ਪ੍ਰਭੂ ਦਾ ਸ਼ੁਕਰਾਨਾ ਕਰਨ ਦੀ ਬਿਰਤੀ ਪੈਦਾ ਹੋ ਜਾਏ ਅਤੇ ਸਤਿਗੁਰੂ ਨੇ ਕਈ ਬਚਨ ਉਹ ਯਾਦ ਕਰਾਏ ਨੇ ਕਿ ਜਿਹੜਾ ਇਨਸਾਨ ਆਪਣੇ ਜਨਮ ਤੋਂ ਬਾਅਦ ਉਹਨਾਂ ਗੱਲਾਂ ਨੂੰ ਭੁੱਲ ਚੁੱਕਾ ਹੈ ਜੋ ਪ੍ਰਭੂ ਨੇ ਇਸ ਉੱਪਰ ਜਨਮ ਤੋਂ ਪਹਿਲਾਂ ਕਿਰਪਾ ਕੀਤੀ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਅਨੁਸਾਰ ਕਿ ਕੋਈ ਵੀ ਮਨੁੱਖ ਜਨਮ ਲੈਂਦਾ ਹੈ, ਇਨਸਾਨੀ ਜਾਮਾ ਕਿਸੇ ਨੂੰ ਵੀ ਮਿਲੇ, ਸਾਹਿਬ ਕਿਰਪਾ ਕਰਦੇ ਨੇ ਕਿ ਉਸ ਪਰਮਾਤਮਾ ਨੇ ਇੱਕ ਇਹੋ ਜਿਹੀ ਵਿਧ ਬਣਾ ਦਿੱਤੀ ਹੈ ਕਿ ਮਨੁੱਖ ਜਦੋਂ ਮਾਤਾ ਦੇ ਉਦਰ ਵਿੱਚ ਨਿਵਾਸ ਕਰਦਾ ਅਤੇ ਉਸ ਅਗਨ ਵਿੱਚ ਇਸ ਕੋਲ ਅੰਦਰ ਦੀ ਇੱਕ ਲਿਵ ਹੈ, ਇਸ ਦੀ ਹਰ ਧੜਕਣ ਦੇ ਵਿੱਚ ਪਰਮਾਤਮਾ ਦੀ ਵਾਹਿਗੁਰੂ ਜੀ ਦੀ ਯਾਦ ਹੈ ਅਤੇ ਮਾਤਾ ਦੇ ਉਦਰ ਵਿੱਚ ਉਸ ਯਾਦ ਕਰਕੇ ਇਸ ਮਨੁੱਖ ਨੂੰ, ਇਸ ਜੀਵ ਨੂੰ ਮਾਤਾ ਦੇ ਉਦਰ ਦੀ ਅੱਗ ਸਾੜ ਨਹੀਂ ਸਕਦੀ। ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚੋਂ ਕੁਛ ਪ੍ਰਮਾਣ ਨੇ ਸਿਰਫ ਇਹ ਬੇਨਤੀ ਕਰਨ ਲਈ ਕਿ ਅੱਜ ਦੇ ਇਸ ਅੰਮ੍ਰਿਤ ਬਚਨ ਦੇ ਜੋ ਪਹਿਲੀਆਂ ਇਹ ਦੋ ਤੁਕਾਂ ਨੇ ਇਹਦੇ ਵਿੱਚ ਦੋ ਹੀ ਬਚਨ ਕੀਤੇ ਨੇ। ਇੱਕ ਤਾਂ ਉਸ ਅੱਗ ਦਾ ਜ਼ਿਕਰ ਕੀਤਾ ਹੈ ਜਿਸ ਅੱਗ ਵਿੱਚੋਂ ਆਪਾਂ ਸੜਨ ਤੋਂ ਬਚ ਕੇ ਆ ਗਏ ਹਾਂ ਅਤੇ ਦੂਸਰਾ ਉਸ ਅਗਨ ਦਾ ਜ਼ਿਕਰ ਕੀਤਾ ਕਿ ਸੰਸਾਰ ਵਿੱਚ ਰਹਿੰਦਿਆਂ ਜਿਹੜੀ ਅੱਗ ਹਰ ਇੱਕ ਮਨੁੱਖ ਦੇ ਅੰਦਰ ਨੂੰ ਸਾੜਨ ਦਾ ਯਤਨ ਪਈ ਕਰਦੀ ਹੈ। ਵੈਸੇ ਤਾਂ ਅੱਗ ਕਈ ਤਰ੍ਹਾਂ ਦੀ ਹੈ, ਕਿਉਂਕਿ ਅੰਮ੍ਰਿਤ ਬਾਣੀ ਵਿੱਚ ਆਪ ਰੋਜ਼ ਪੜ੍ਹਦੇ ਹੋ ਕਿ ਕੇਤੇ ਪਵਨ ਪਾਣੀ ਬੈਸੰਤਰ ਕੇਤੇ, ਅਨੇਕਾਂ ਤਰ੍ਹਾਂ ਦਾ ਪਾਣੀ, ਅਨੇਕਾਂ ਤਰ੍ਹਾਂ ਦੀ ਪਵਨ ਹਵਾ ਔਰ ਅਨੇਕਾਂ ਤਰ੍ਹਾਂ ਦੀ ਪਰਮਾਤਮਾ ਨੇ ਅੱਗ ਬਣਾਈ ਹੈ। ਹੁਣ ਉਸ ਅਨੇਕਾਂ ਤਰ੍ਹਾਂ ਦੀ ਅੱਗ ਵਿੱਚੋਂ ਹਜ਼ੂਰ ਨੇ ਦੋ ਤਰ੍ਹਾਂ ਦੀ ਅੱਗ ਦਾ ਪਹਿਲਾਂ ਜ਼ਿਕਰ ਕੀਤਾ ਹੈ, ਇੱਕ ਮਾਤਾ ਦੇ ਉਦਰ ਦੀ ਅਗਨ ਅਤੇ ਦੂਸਰੀ ਜਨਮ ਤੋਂ ਬਾਅਦ ਸੰਸਾਰ ਵਿੱਚ ਵਿਚਰਨ ਲੱਗਿਆਂ ਸੰਸਾਰ ਵਿੱਚ ਪੈਦਾ ਹੋਈਆਂ ਅੱਗ ਦੀਆਂ ਤਰੰਗਾਂ। ਪਹਿਲੀ ਬੇਨਤੀ ਦਾਸ ਗੁਰੂ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਵਿੱਚ ਕਰਨੀ ਚਾਹੇਗਾ ਕਿ ਉਹ ਅੱਗ ਜਿਸ ਵਿੱਚੋਂ ਪਰਮਾਤਮਾ ਨੇ ਸਾਨੂੰ ਸੇਕ ਨਹੀਂ ਲੱਗਣ ਦਿੱਤਾ, ਉੱਥੇ ਕੇਵਲ ਪਰਮਾਤਮਾ ਦਾ ਚਿੰਤਨ ਸਿਮਰਨ ਹੀ ਸਾਨੂੰ ਬਚਾਉਂਦਾ ਹੈ। ਹੁਣ ਉਹ ਸਿਮਰਨ ਕਿਹੜਾ ਹੈ, ਉਹ ਕੈਸੀ ਲਿਵ ਹੈ ਕਿ ਜਿਹਦੇ ਵਿੱਚ ਜੀਵ ਨੂੰ ਮਾਤਾ ਦੇ ਉਦਰ ਦੀ ਅੱਗ ਪੋਹ ਨਹੀਂ ਸਕਦੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਪਹਿਰੇ ਉਚਾਰਨ ਕੀਤੇ ਨੇ ਹਜ਼ੂਰ ਕਿਰਪਾਲੂ ਜੀ ਦੀ ਬਾਣੀ ਵਿੱਚ ਕਿ ਚਾਰ ਪਹਿਰ ਉਚਾਰਨ ਕਰਕੇ ਮਨੁੱਖੀ ਜੀਵਨ ਦੇ ਚਾਰ ਬਣਾ ਪਹਿਰ ਬਣਾ ਦਿੱਤੇ ਨੇ। ਉਹਦੇ ਵਿੱਚ ਪਹਿਲਾ ਪਹਿਰ ਜੋ ਹਜ਼ੂਰ ਨੇ ਕਿਹਾ, ਪਹਿਰ ਸ਼ਬਦ ਆਪ ਸਮਝਦੇ ਹੋ ਕਿ ਜਿਵੇਂ ਆਪਾਂ ਅੱਠ ਪਹਿਰ ਦਿਨ ਔਰ ਰਾਤ ਨੂੰ ਕਹਿੰਦੇ ਹਾਂ, ਚਾਰ ਪਹਿਰ ਦਿਨ ਅਤੇ ਚਾਰ ਪਹਿਰ ਰਾਤ। ਇਸੇ ਤਰ੍ਹਾਂ ਦਾਤਾਰ ਨੇ ਮਨੁੱਖ ਦੀ ਜ਼ਿੰਦਗੀ ਨੂੰ ਇੱਕ ਰਾਤ ਦੇ ਪਹਿਰਾਂ ਨਾਲ ਤੁਲਨਾ ਦਿੱਤੀ। ਇੱਥੇ ਰਹਿਣ ਦਾ ਵਣਜਾਰਾ ਕਿਹਾ ਕਿ ਰਾਤ ਰਹਿ ਕੇ ਤੂੰ ਸੁਬਾਹ ਇੱਥੋਂ ਕੂਚ ਕਰ ਜਾਣਾ ਅਤੇ ਜ਼ਿੰਦਗੀ ਰੂਪੀ ਰਾਤ ਦੇ ਜਿਹੜੇ ਚਾਰ ਪਹਿਰ ਨੇ ਉਹਨਾਂ ਚਾਰ ਪਹਿਰਾਂ ਵਿੱਚ ਪਹਿਲਾ ਪਹਿਰ ਜੋ ਬਾਬੇ ਨਾਨਕ ਜੀ ਨੇ ਬਖਸ਼ਿਸ਼ ਕੀਤਾ ਉਹ ਸਾਡੇ ਜਨਮ ਤੋਂ ਪਹਿਲਾਂ ਦਾ ਪਹਿਰ ਹੈ। ਦੂਸਰਾ ਪਹਿਰ ਜੋ ਹੈ ਉਹ ਜਨਮ ਤੋਂ ਬਾਅਦ ਮਾਤਾ ਦੀ ਗੋਦ ਵਿੱਚ ਮਿਲਿਆ ਹੋਇਆ ਪਿਆਰ ਹੈ। ਤੀਸਰਾ ਪਹਿਰ ਜੋ ਹੈ ਉਹ ਜੋਬਨ ਅਤੇ ਧਨ ਦੇ ਨਸ਼ੇ ਵਿੱਚ ਪ੍ਰਵਿਰਤ ਹੋ ਕੇ ਨਿਕਲ ਗਿਆ ਅਤੇ ਚੌਥਾ ਪਹਿਰ ਮੇਰੇ ਬਾਬੇ ਨਾਨਕ ਨੇ ਉਸ ਨੂੰ ਦੱਸਿਆ ਕਿ ਜਦੋਂ ਕੇਸ਼ ਚਿੱਟੇ ਹੋ ਗਏ, ਤਨ 'ਤੇ ਬੁਢੇਪਾ ਆ ਗਿਆ, ਚੌਥੇ ਪਹਿਰ ਨੂੰ ਦਾਤਾਰ ਜੀ ਨੇ ਇੱਕ ਪੱਕੀ ਹੋਈ ਫਸਲ ਨਾਲ ਤੁਲਨਾ ਦਿੱਤੀ। ਫਿਰ ਬੇਨਤੀ ਸਮਝਿਓ ਕਿ ਸਾਡੇ ਜੀਵਨ ਦਾ ਪਹਿਲਾ ਪਹਿਰ ਜਨਮ ਤੋਂ ਪਹਿਲਾਂ ਮਾਤਾ ਦੇ ਉਦਰ ਵਿੱਚ ਬਤੀਤ ਹੋਇਆ ਹੈ। ਭਾਵਾਂ ਅਸੀਂ ਜ਼ਿੰਦਗੀ ਦੀ ਸ਼ੁਰੂਆਤ ਜਨਮ ਤੋਂ ਬਾਅਦ ਮੰਨਦੇ ਹਾਂ ਕਿ ਜਿਸ ਵਕਤ ਇਨਸਾਨ ਦਾ ਜਨਮ ਹੋਇਆ ਅਤੇ ਅਸੀਂ ਕਹਿ ਦਿੰਦੇ ਹਾਂ ਕਿ ਇਤਨੇ ਵਜੇ ਇਸ ਦਾ ਜਨਮ ਹੋਇਆ, ਇਸ ਦੀ ਜ਼ਿੰਦਗੀ ਦੀ ਧਾਰਾ ਪ੍ਰਾਰੰਭ ਹੋ ਗਈ। ਸਾਡੀ ਨਜ਼ਰ ਵਿੱਚ ਮਨੁੱਖ ਦੇ ਜਨਮ ਵੇਲੇ ਤੋਂ ਜ਼ਿੰਦਗੀ ਸ਼ੁਰੂ ਹੁੰਦੀ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਅਨੁਸਾਰ ਕਿ ਮਨੁੱਖ ਦੇ ਜੀਵਨ ਦੀ ਧਾਰਾ ਤਾਂ ਉਦੋਂ ਹੀ ਸ਼ੁਰੂ ਹੋ ਗਈ ਜਦੋਂ ਇਹਦਾ ਨਿਵਾਸ ਮਾਤਾ ਦੇ ਉਦਰ ਵਿੱਚ ਹੋਇਆ। ਫਿਰ ਬੇਨਤੀ ਸਮਝਿਓ ਕਿ ਪਹਿਲਾ ਪਹਿਰ ਮਾਤਾ ਦੇ ਉਦਰ ਵਿੱਚ ਬਤੀਤ ਕੀਤੇ ਹੋਏ ਦਿਨ ਨੇ, ਦੂਸਰਾ ਪਹਿਰ ਮਾਤਾ ਦੇ ਉਦਰ ਵਿੱਚੋਂ ਜਨਮ ਲੈਣ ਤੋਂ ਬਾਅਦ ਮਾਂ ਪਿਆਰ ਵਿੱਚ ਬਤੀਤ ਹੋਏ ਸਮੇਂ ਨੂੰ ਕਿਹਾ ਗਿਆ ਹੈ, ਤੀਸਰਾ ਪਹਿਰ ਜੀਵਨ ਵਿੱਚ ਤਨ ਪਦਾਰਥ ਕਾਮ ਕ੍ਰੋਧ ਦੀਆਂ ਲਹਿਰਾਂ ਵਿੱਚ ਬਤੀਤ ਹੋਏ ਨੂੰ ਕਿਹਾ, ਤੇ ਚੌਥਾ ਪਹਿਰ ਮੇਰੇ ਸਤਿਗੁਰੂ ਨੇ ਮਨੁੱਖ ਜ਼ਿੰਦਗੀ ਦੇ ਅੰਤਲੇ ਪੜਾਅ ਜਦੋਂ ਜੋਬਨ ਚਲਾ ਜਾਏ, ਮੌਤ ਸਾਹਮਣੇ ਦਿਸੇ, ਮੌਤ ਦੀ ਦਹਿਲੀਜ਼ 'ਤੇ ਖਲੋਤੇ ਹੋਏ ਲਈ ਸ਼ਬਦ ਇਹ ਵਰਤੇ ਨੇ, ਇਹ ਤੇਰੀ ਜ਼ਿੰਦਗੀ ਦਾ ਚੌਥਾ ਪਹਿਰ ਹੈ। ਸਤਿਗੁਰੂ ਬਾਬਾ ਨਾਨਕ ਜੀ ਦਾ ਬਚਨ ਹੈ, ਅਤੇ ਉਸ ਬਚਨ ਨੂੰ ਜਦੋਂ ਪੜ੍ਹਨੇ ਹਾਂ ਤਾਂ ਉੱਥੇ ਵਾਹਿਗੁਰੂ ਜੀ ਨੂੰ ਮੁਖਾਤਬ ਕਰਕੇ ਨਹੀਂ, ਜੀਵ ਨੂੰ ਸੰਬੋਧਨ ਕਰਕੇ ਬਚਨ ਕਹਿ ਨੇ ਕਿ ਪਹਿਲੇ ਪਹਿਰੇ ਰਹਿਣ ਕਹਿ ਵਣਜਾਰਿਆ ਮਿੱਤਰਾਂ, ਕਿ ਇਹ ਵਣਜਾਰੇ ਮਿੱਤਰ, ਅਤੇ ਵਣਜਾਰੇ ਦਾ ਅਰਥ ਆਪ ਸਮਝਦੇ ਹੋ ਜਿਹੜਾ ਵਪਾਰ ਕਰਨ ਆਇਆ ਹੈ। ਕੋਈ ਮਨੁੱਖਤਾ ਵਿੱਚ ਐਸਾ ਮਨੁੱਖ ਨਹੀਂ ਕਿ ਜਿਹੜਾ ਇੱਥੇ ਵਪਾਰੀ ਬਣ ਕੇ ਨਹੀਂ ਆਇਆ। ਇਹ ਬਾਤ ਵੱਖਰੀ ਮੈਂ ਪਿਛਲੇ ਦਿਨ ਬੇਨਤੀ ਕੀਤੀ ਸੀ ਕਿ ਉਸ ਨੂੰ ਸਮਝ ਪਏ ਨਾ ਪਏ ਮੈਂ ਵਪਾਰ ਕੀ ਕਰਨਾ, ਪਰ ਹਰ ਇਨਸਾਨ ਇੱਥੇ ਕੁਛ ਕਮਾਉਣ ਵਾਸਤੇ ਆਇਆ, ਕੁਝ ਖੱਟਣ ਵਾਸਤੇ ਆਇਆ ਹੈ। ਸਾਹਿਬ ਨੇ ਕਿਹਾ ਤੂੰ ਰਾਤ ਦਾ ਵਪਾਰੀ ਹੈ, ਹੁਣ ਇੱਥੇ ਇੱਕ ਬੇਨਤੀ, ਇੱਥੇ ਦਿਨ ਦਾ ਵਪਾਰੀ ਕਿਉਂ ਨਹੀਂ ਕਹਿ ਦਿੱਤਾ? ਹਾਲਾਂਕਿ ਵਪਾਰ ਜਿਹੜੇ ਲੋਕ ਕਰਦੇ ਨੇ, ਬਿਜਨਸ ਜਿਹੜੇ ਲੋਕ ਕਰਦੇ ਨੇ, ਉਹ ਤਾਂ ਸਵੇਰੇ ਸੂਰਜ ਦੀ ਟਿੱਕੀ ਨਿਕਲੇ, ਕੁਛ ਦਿਨ ਬਤੀਤ ਹੋਵੇ ਅਤੇ ਆਪਣੀ ਦੁਕਾਨ ਖੋਲ੍ਹਦੇ ਨੇ, ਆਪਣੇ ਦਫ਼ਤਰ ਵੀ ਜਾਂਦੇ ਨੇ, ਆਪਣੇ ਬਿਜਨਸ ਟੂਰ 'ਤੇ ਜਾਂਦੇ ਨੇ। ਪਰ ਸਤਿਗੁਰੂ ਨੇ ਇਹਨੂੰ ਵਪਾਰ ਦੀ ਨਾਲ ਤੁਲਨਾ ਤਾਂ ਦਿੱਤੀ, ਪਰ ਇਹਨੂੰ ਦਿਨ ਦਾ ਵਪਾਰੀ ਨਹੀਂ ਕਿਹਾ। ਬਾਬੇ ਨਾਨਕ ਨੇ ਮਨੁੱਖ ਨੂੰ ਰਾਤ ਦਾ ਵਪਾਰੀ ਕਿਹਾ। ਪਹਿਲੇ ਪਹਿਰੇ ਰਹਿਣ ਕਹਿ ਵਣਜਾਰਿਆ ਮਿੱਤਰਾ, ਰਹਿਣ ਕਾ ਵਣਜਾਰਾ ਮਿੱਤਰ, ਕਿ ਰਾਤ ਦਾ ਵਪਾਰੀ ਕਹਿ ਦਿੱਤਾ। ਇਸ ਵਿੱਚ ਵੀ ਹਜ਼ੂਰ ਨੇ ਇੱਕ ਕਿਰਪਾ ਕਰਕੇ ਸਾਨੂੰ ਗੱਲ ਸਮਝਾ ਦਿੱਤੀ ਕਿ ਜਦੋਂ ਆਪਾਂ ਦਿਨੇ ਜਾਗਨੇ ਹਾਂ ਪਿਆਰਿਓ, ਦਿਨ ਬਤੀਤ ਹੁੰਦਾ ਅਤੇ ਅਸੀਂ ਖਿੰਨ ਖਿੰਨ ਘੜੀ ਨੂੰ ਦੇਖਦੇ ਹਾਂ, ਸਮੇਂ ਵੱਲ ਖਿਆਲ ਕਰਦੇ ਹਾਂ ਕਿ ਇਤਨਾ ਸਮਾਂ ਬਤੀਤ ਹੋ ਗਿਆ। 12 ਘੰਟੇ ਦਿਨ ਸਾਨੂੰ ਕਈ ਵਾਰੀ ਇੰਜ ਪ੍ਰਤੀਤ ਹੁੰਦਾ, ਪਤਾ ਨਹੀਂ ਕਿੰਨੇ ਦਿਨ ਕਿਤਨੇ ਮਹੀਨਿਆਂ ਦਾ ਸਮਾਂ ਹੈ। ਪਰ ਜਦੋਂ ਆਪਾਂ ਰਾਤ ਨੂੰ ਮੰਜੇ 'ਤੇ ਲੇਟਨੇ ਹਾਂ, ਮੰਜੇ 'ਤੇ ਵਿਸ਼ਰਾਮ ਕਰਨ ਬਿਸਤਰ 'ਤੇ ਸੇਜ 'ਤੇ ਜਾਂਦੇ ਹਾਂ, ਸੌਂਦਿਆਂ ਸਿਰਫ ਪਤਾ ਹੈ ਕਿ ਇਤਨੇ ਵਜੇ ਸੁੱਤੇ, ਅਤੇ ਜਦੋਂ ਜਾਗ ਆਉਂਦੀ ਹੈ ਅਤੇ ਆਪਣੇ ਹੱਥ 'ਤੇ ਬੰਨੀ ਕੋਈ ਘੜੀ ਨੂੰ ਦੇਖ ਕੇ ਕਹਿੰਦੇ ਹਾਂ ਅੱਜ ਦੀ ਰਾਤ ਤਾਂ ਇਸ ਤਰ੍ਹਾਂ ਲੰਘ ਗਈ ਜਿਵੇਂ ਅੱਧਾ ਘੰਟਾ ਵੀ ਸੁੱਤੇ ਨਾ ਹੋਈ। ਫਿਰ ਬੇਨਤੀ ਸਮਝਿਓ, ਰਾਤ ਦਾ ਵਪਾਰੀ ਕਿਉਂ ਕਿਹਾ? ਕਿ ਸੌਣ ਤੋਂ ਪਹਿਲਾਂ ਪਤਾ ਹੈ ਕਿ ਇਸ ਸਮੇਂ ਮੈਂ ਸੁੱਤਾ ਵਾਂ, ਸੌਣ ਲੱਗਾ ਵਾਂ, ਅਤੇ ਜਦੋਂ ਜਾਗਦਾ, ਸੁੱਤੇ ਹੋਏ ਸਮੇਂ ਦਾ ਕੋਈ ਪਤਾ ਨਹੀਂ। ਸੁੱਤਿਆਂ ਦੇ 8 ਘੰਟੇ ਵੀ ਇੰਜ ਲੱਗ ਜਾਂਦੇ ਨੇ ਜਿਵੇਂ 8 ਮਿੰਟ ਬਤੀਤ ਹੋਣ। ਪਿਆਰਿਓ, ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦੀ ਰਾਤ ਹੈ। ਜਿਹੜੇ ਲੋਕ ਮਾਇਆ ਦੀ ਨੀਂਦ ਵਿੱਚ ਸੌਂ ਜਾਂਦੇ ਨੇ ਉਹਨਾਂ ਨੂੰ ਸਿਰਫ ਸੁੱਤਿਆਂ ਦਾ ਤਾਂ ਪਤਾ ਹੈ, ਅਤੇ ਜਿਸ ਵੇਲੇ ਮੌਤ ਦਾ ਸਮਾਂ ਆਉਂਦਾ ਉਸ ਵੇਲੇ ਬੰਦਾ 100 ਸਾਲ ਦੀ ਜ਼ਿੰਦਗੀ ਬਤੀਤ ਕਰਕੇ ਵੀ ਅੰਤਲੇ ਸਮੇਂ ਕਹਿੰਦਾ, ਇਹ 100 ਸਾਲ ਤਾਂ ਅੰਜ ਲੱਗਦੇ ਨੇ ਜਿਵੇਂ 4 ਘੰਟਿਆਂ ਵਿੱਚ ਨਿਕਲ ਗਏ ਹੋ। ਕਿਉਂਕਿ ਰਾਤ 8 ਘੰਟੇ ਹੈ, ਦਿਨ ਵੀ ਆਪਾਂ ਦੇਖਦੇ ਹਾਂ 8 ਘੰਟੇ ਕੰਮ ਕਾਰ ਕਰਨੇ ਹਨ। ਜੇ ਗਿਣਤੀ ਮਿਣਤੀ ਕਰੀਏ 12 ਘੰਟੇ ਦਿਨ 12 ਘੰਟੇ ਰਾਤ, ਪਰ ਕੀ ਜਿਹੜੇ ਦਿਨ ਦੇ ਘੰਟੇ ਨੇ, ਦਿਨ ਦਾ ਸਮਾਂ ਉਹ ਰਾਤ ਤੋਂ ਵੱਖਰਾ ਅਤੇ ਲੰਬੇਰਾ ਹੈ? ਬਿਲਕੁਲ ਨਹੀਂ। ਦਿਨੇ ਵੀ ਘੜੀ ਦੀ ਸੂਈ ਦੀ ਰਫਤਾਰ ਉਤਨੀ ਹੈ ਜਿਤਨੀ ਰਾਤ ਨੂੰ ਹੈ, ਪਰ ਜਿਹੜੀ ਰਾਤ ਦੀ ਸਮਾਂ ਹੈ, ਰਾਤ ਦੀ ਘੜੀ ਦੀ ਰਫਤਾਰ ਹੈ, ਉਹ ਪਿਆਰਿਓ 8 ਘੰਟੇ 12 ਘੰਟੇ ਕੁਛ ਮਿੰਟਾਂ ਦੇ ਪ੍ਰਤੀਤ ਹੁੰਦੇ ਨੇ। ਰਾਤ ਲੰਬੇਰੀ ਸੁੱਤਿਆਂ ਵੀ ਛੋਟੀ ਪ੍ਰਤੀਤ ਹੁੰਦੀ ਏ। ਉਹ ਰਾਤ ਦੇ ਵਪਾਰੀ ਮਨੁੱਖ ਭਾਵੇਂ ਤੂੰ 100 ਸਾਲ ਜੀ ਕੇ ਜਾਈ,
ਪਰ ਮਰ ਲੱਗਿਆਂ ਤਾਂ ਇਹ ਹੀ ਸ਼ਬਦ ਕਹਿਣਾ ਹੈ ਕਿ ਮਾਨੋ ਇਹ ਤਾਂ 100 ਸਾਲ ਜਿਵੇਂ 1 ਸਾਲ ਵਿੱਚ ਬਤੀਤ ਹੋ ਗਿਆ ਹੋਵੇ। ਪਿਆਰਿਓ, ਰਾਤ ਦਾ ਵਪਾਰੀ ਕਿਹਾ, ਦਿਨ ਦਾ ਵਪਾਰੀ ਨਹੀਂ ਕਿਹਾ। ਸਾਹਿਬ ਨੇ ਪਹਿਲਾ ਬਚਨ ਕੀਤਾ, ਖੈਰੇ ਮੇਰਾ ਵਿਸ਼ਾ ਨਹੀਂ ਕਿ ਪਹਿਲਾ ਪੈਰੈ ਰਹਿਣ ਕਹਿ ਵਣਜਾਰਿਆ ਮਿੱਤਰਾਂ, ਹੁਕਮ ਭਇਆ ਗਰਭਾਸ, ਪਰਮਾਤਮਾ ਦੇ ਹੁਕਮ ਨਾਲ ਤੂੰ ਮਾਤਾ ਦੇ ਉਦਰ ਵਿੱਚ ਆਪਣਾ ਨਿਵਾਸ ਕੀਤਾ। ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੈ ਵਣਜਾਰਿਆ ਮਿੱਤਰਾਂ, ਖਸਮ ਛੇਤੀ ਅਰਦਾਸ। ਤੂੰ ਉਰਦ ਤਪ ਕਰਨਾ ਪਿਆ ਹੈ। ਉਰਦ ਤਪ ਦਾ ਅਰਥ ਹੈ ਕਿ ਪੁੱਠਿਆਂ ਲਟਕ ਕੇ ਪਰਮਾਤਮਾ ਨੂੰ ਪੁਕਾਰਨਾ, ਅਤੇ ਮਨੁੱਖ ਦੇ ਸਰੀਰ ਦੀ ਬਣਤਰ ਮਾਤਾ ਦੇ ਉਦਰ ਵਿੱਚ ਬਹੁਤਾਤ ਵਿੱਚ ਇਹੀ ਹੈ ਕਿ ਉਰਦ ਤਪ ਮਨੁੱਖ ਕਰਦਾ, ਪੁੱਠਾ ਲਟਕ ਕੇ ਪਰਮਾਤਮਾ ਨੂੰ ਚੇਤੇ ਕਰਦਾ। ਉਰਦ ਤਪ ਅੰਤਰ ਕਰੈ ਵਣਜਾਰਿਆ ਮਿੱਤਰਾਂ, ਖਸਮ ਛੇਤੀ ਅਰਦਾਸ। ਖਸਮ ਛੇਤੀ ਅਰਦਾਸ ਵਿਖਾਣੈ ਉਰਦ ਧਿਆਨ ਲਿਵ ਲਾਖਾ। ਪੁੱਠਿਆਂ ਲਟਕ ਕੇ ਵੀ ਇਹਦਾ ਧਿਆਨ ਪਰਮਾਤਮਾ ਦੇ ਵਾਹਿਗੁਰੂ ਜੀ ਦੇ ਨਾਮ ਦੀ ਲਿਵ ਵਿੱਚ ਜੁੜਿਆ। ਪਿਆਰਿਓ, ਬੇਨਤੀ ਸਮਝਿਓ ਕਿ ਉਸ ਅੱਗ ਵਿੱਚ ਤਾਂ ਇਹ ਸੜਦਾ ਨਹੀਂ ਕਿਉਂਕਿ ਇਹ ਪਰਮਾਤਮਾ ਦੀ ਲਿਵ ਵਿੱਚ ਪ੍ਰਭੂ ਦੀ ਯਾਦ ਵੀ ਜੁੜਿਆ ਅਤੇ ਯਾਦ ਵੀ ਜੁੜੇ ਹੋਏ ਨੂੰ ਮਾਤਾ ਦੇ ਉਦਰ ਦੀ ਅੱਗ ਸਾੜਦੀ ਨਹੀਂ। ਸਤਿਗੁਰੂ ਨੇ ਕਿਹਾ ਉਰਦ ਧਿਆਨ ਲਿਵ ਲਾਗਾ, ਅਤੇ ਇਹੀ ਬਚਨ ਜੋ ਗੁਰੂ ਨਾਨਕ ਬਾਬਾ ਜੀ ਨੇ ਕਹੇ ਨੇ। ਕਦੀ ਗੁਰੂ ਅਮਰਦਾਸ ਦੇ ਬਚਨਾਂ ਨੂੰ ਆਪਾਂ ਧਿਆਨ ਨਾਲ ਵਾਚੀਏ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ, ਏਵੜ ਦਾਤਾ ਜੇ ਅਗਨ ਮੈਂ ਆਹਾਰ ਪੁੰਚਾ ਹੋਵੇ। ਉਸ ਦਾਤੇ ਨੂੰ, ਉਸ ਪਰਮਾਤਮਾ ਨੂੰ ਕਿਉਂ ਭੁਲਾ ਗਿਆ ਮਨਾ ਕਿ ਜਿਸ ਨੇ ਮਾਤਾ ਦੇ ਉਦਰ ਦੀ ਅੱਗ ਵਿੱਚ ਵੀ ਤੈਨੂੰ ਰੋਜ਼ੀ ਦਿੱਤੀ, ਤੇਰੀ ਪਰਵਰਿਸ਼ ਕੀਤੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ, ਏਵੜ ਦਾਤਾ ਜੇ ਅਗਨ ਮੈਂ ਆਹਾਰ ਪੁੰਚਾਵੈ। ਉਸ ਨੂੰ ਕੋ ਪੋ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੈ, ਜਿਸ ਨੂੰ ਪਰਮਾਤਮਾ ਆਪਣੇ ਨਾਮ ਦੀ ਲਿਵ ਲਾ ਦੇ। ਪਿਆਰਿਓ, ਉਹਨੂੰ ਮਾਤਾ ਦੇ ਉਦਰ ਦੀ ਅੱਗ ਪੋ ਨਹੀਂ ਸਕਦੀ। ਤੀਸਰਾ ਪਰਮਾਹਣ, ਸਿਰਫ ਸਤਿਗੁਰੂ ਦੇ ਸ਼ਬਦ ਦੀ ਛਾਂ ਥੱਲੇ। ਬਾਬਾ ਨਾਨਕ ਜੀ ਕਹਿੰਦੇ, ਰਹਿਣ ਦੇ ਵਪਾਰੀ, ਉਰਦ ਤਪ ਕਰਕੇ ਤੂੰ ਉਸ ਅੱਗ ਤੋਂ ਬਚ ਗਿਆ। ਦੂਸਰਾ ਬਚਨ ਕੀਤੋ ਨੇ, ਗੁਰੂ ਅਮਰਦਾਸ ਜੀ ਨੇ ਕਿਹਾ, ਭੁਲਾ ਨਾ ਕਿ ਜਿਹੜਾ ਕੱਲਾ ਅੱਗ ਤੋਂ ਨਹੀਂ ਬਚਾਉਂਦਾ, ਜਿਹੜਾ ਸਾਈਂ ਮਾਤਾ ਦੇ ਉਦਰ ਦੀ ਅੱਗ ਵਿੱਚ ਤੈਨੂੰ ਰੋਜ਼ੀ ਵੀ ਦਿੰਦਾ ਹੈ। ਫਿਰ ਜਦੋਂ ਮਾਤਾ ਦੇ ਉਦਰ ਦੀ ਅੱਗ ਦੀ ਬਾਤ ਕੀਤੀ, ਉਹਦੇ ਨਾਲ ਹੀ ਸਤਿਗੁਰੂ ਨੇ ਫਿਰ ਬਾਹਰ ਦੀ ਅੱਗ ਵੀ ਦੱਸ ਦਿੱਤੀ। ਅਸੀਂ ਬਚਨ ਪੜ੍ਹਦੇ ਹਾਂ ਕਿ ਜੈਸੀ ਅਗਨ ਉਦਰ ਮੈਂ, ਤੈਸੀ ਬਾਹਰ ਮਾਇਆ। ਅੱਜ ਦੀ ਇਸ ਅੰਮ੍ਰਿਤ ਬਚਨ ਦੀ ਪਹਿਲੀ ਤੁਕ 'ਤੇ ਇਹ ਬਚਨ ਟੁਕਣਗੇ ਕਿ ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਖਾਰੇ। ਸਾਹਿਬ ਕਹਿ ਰਹੇ ਨੇ, ਜੈਸੀ ਅਗਨ ਉਦਰ ਮੈਂ, ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੈ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ, ਪਰਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਸਤਿਗੁਰੂ ਦੇਖੋ ਇਸ ਪੌੜੀ ਵਿੱਚ ਸਾਡੇ ਅੰਦਰ ਦੀ ਹਕੀਕਤ ਨੂੰ ਬਿਆਨ ਕਰਦੇ। ਮਹਾਰਾਜ ਗੁਰੂ ਅਮਰਦਾਸ ਮਿਹਰ ਕਰਦੇ ਨੇ ਕਿ ਮਾਤਾ ਦੇ ਉਦਰ ਦੀ ਅੱਗ ਵਿੱਚ ਜੀਵ ਬਚਦਾ ਕੇਵਲ ਸਿਮਰਨ ਕਰਕੇ। ਕਹਿੰਦੇ ਨੇ, ਜਦੋਂ ਇਸ ਮਨੁੱਖ ਦਾ ਜਨਮ ਹੋਇਆ ਅਤੇ ਜਨਮ ਤੋਂ ਬਾਅਦ ਇਹਨੂੰ ਮਾਨੋ ਮਾਇਆ ਦੀ ਇੱਕ ਹਵਾ ਲੱਗ ਗਈ। ਜਨਮ ਤੋਂ ਬਾਅਦ ਜਿਹੜੀ ਲਿਵ ਮਾਤਾ ਦੇ ਉਦਰ ਵਿੱਚ ਜੁੜੀ ਸੀ ਉਹ ਟੁੱਟ ਗਈ, ਅਤੇ ਲਿਵ ਟੁੱਟਣ ਤੋਂ ਬਾਅਦ ਮਾਇਆ ਦੀ ਅੱਗ ਨੇ ਆਪਣਾ ਪ੍ਰਭਾਵ ਪਾਇਆ, ਅਤੇ ਉਹੀ ਜੀਵ ਜਿਹੜਾ ਖਿੰਨ ਖਿੰਨ ਸਾਈਂ ਨੂੰ ਚੇਤੇ ਕਰਦਾ ਸੀ, ਉਹੀ ਪਰਮਾਤਮਾ ਨੂੰ ਇੱਕ ਖਿੰਨ ਵੀ ਚੇਤੇ ਕਰਨ ਲਈ ਤਿਆਰ ਨਹੀਂ। ਕਿਉਂਕਿ ਲਿਵ ਦਾ ਟੁੱਟਣਾ ਹੀ ਅੰਦਰ ਦਾ ਦੁੱਖ ਬਣ ਗਿਆ, ਲਿਵ ਦਾ ਟੁੱਟਣਾ ਹੀ ਸੰਸਾਰ ਦੀ ਅੱਗ ਬਣ ਗਿਆ, ਪਰਮਾਤਮਾ ਦੀ ਯਾਦ ਨੂੰ ਭੁਲਾਉਣਾ ਹੀ ਬੰਦੇ ਨੇ ਦੁੱਖਾਂ ਨੂੰ ਆਪਣੇ ਘਰ ਦੇ ਵੀ ਸੱਦਾ ਦੇ ਦਿੱਤਾ। ਸਾਹਿਬ ਕਹਿੰਦੇ ਨੇ, ਦੇਖੋ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਅਤੇ ਇਸ ਤੋਂ ਪਹਿਲਾਂ ਬਚਨ ਕਿਹਾ, ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਮਾਇਆ ਨੇ ਆਪਣਾ ਹੁਕਮ ਵਰਤਾ ਦਿੱਤਾ, ਭਾਵਾਂ ਕਿ ਸੰਸਾਰੀ ਤੌਰ 'ਤੇ ਹੋ ਸਕਦਾ ਕਿ ਉਸ ਘਟਨਾ ਦੀ ਮਾਤਾ ਦੇ ਉਦਰ ਵਿੱਚ
ਮਾਤਾ ਦੇ ਉਦਰ ਤੋਂ ਬਾਅਦ ਜੋ ਕੁਝ ਮਨੁੱਖ ਨਾਲ ਵਾਪਰਦਾ ਹੈ ਸੰਸਾਰਕ ਤੌਰ 'ਤੇ ਉਹਦੀ ਵਿਆਖਿਆ ਸ਼ਾਇਦ ਕੁਝ ਹੋਰ ਕੀਤੀ ਜਾਏ, ਪਰ ਪਰਮਾਰਥਕ ਤੌਰ 'ਤੇ ਪ੍ਰਭੂ ਮਾਰਗ ਦੇ ਰਸਤੇ 'ਤੇ ਚੱਲਣ ਵਾਲੇ ਜਿਹੜੇ ਪਾਂਧੀ ਨੇ ਉਹਨਾਂ ਦੀ ਇਸ ਦੀ ਵਿਆਖਿਆ ਅੰਤਰੀ ਭਾਵ ਕੁਝ ਹੋਰ ਕੀਤੀ ਹੈ। ਜਦੋਂ ਬੱਚੇ ਦਾ ਜਨਮ ਹੁੰਦਾ ਹੈ ਅਸੀਂ ਸਾਰੇ ਦੇਖਦੇ ਹਾਂ ਕਿ ਜਨਮ ਤੋਂ ਬਾਅਦ ਬੱਚਾ ਜਨਮ ਵੇਲੇ ਰੋਂਦਾ ਹੈ। ਜੇ ਬੱਚਾ ਨਾ ਵੀ ਰੋਵੇ ਤਾਂ ਕਈ ਵਾਰੀ ਪਰਿਵਾਰ ਦੇ ਜੀ ਜਾਂ ਉਹ ਜਨਮ ਵਿੱਚ ਸਹਾਇਕ ਹੋਣ ਵਾਲੀ ਇੱਕ ਔਰਤ ਦਾਈ ਉਹ ਵੀ ਬੱਚੇ ਨੂੰ ਰਵਾਉਣ ਦਾ ਯਤਨ ਕਰਦੀ ਹੈ ਅਤੇ ਬੱਚਾ ਰੋਂਦਾ ਹੈ। ਬੱਚੇ ਦੇ ਰੋਣ ਦੀ ਆਵਾਜ਼ ਬਾਹਰ ਸੁਣਾਈ ਦਿੰਦੀ ਹੈ ਅਤੇ ਘਰ ਦੇ ਪਰਿਵਾਰ ਦੇ ਬਾਕੀ ਜੀ ਉਸ ਰੋਣੇ ਨੂੰ ਸੁਣ ਕੇ ਖੁਸ਼ ਬੜਾ ਹੁੰਦੇ ਹਨ। ਬੇਨਤੀ ਸਮਝਿਓ, ਬੱਚੇ ਦਾ ਜਨਮ ਹੋਇਆ ਹੈ ਅਤੇ ਅਜੇ ਮਾਤਾ ਦੇ ਉਦਰ ਤੋਂ ਜਨਮੀ ਹੋਇਆ ਅਤੇ ਇਹਦੇ ਰੋਣ ਦੀ ਆਵਾਜ਼ ਬਾਹਰ ਦੇ ਜੀਆਂ ਦੇ ਕੰਨਾਂ ਵਿੱਚ ਪਈ। ਇਸ ਦੇ ਦੁੱਖ ਨੂੰ ਕਿਸੇ ਨੇ ਫੋਲਿਆ ਨਹੀਂ, ਇਸ ਦੇ ਦੁੱਖ ਨੂੰ ਕਿਸੇ ਨੇ ਸੁਣਿਆ, ਤੂੰ ਰੋਣਾ ਕਿਉਂ ਪਿਆ। ਬਸ ਇਹਦੇ ਰੋਣ ਦੀ ਆਵਾਜ਼ ਸੀ ਅਤੇ ਪਰਿਵਾਰ ਵਿੱਚ ਵਧਾਈਆਂ ਦੀ ਇੱਕ ਦੂਜੇ ਤੋਂ ਜ਼ਬਾਨ ਤੋਂ ਸ਼ਬਦ ਨਿਕਲ ਲੱਗੇ ਕਿ ਵਧਾਈ ਹੋਵੇ। ਪਰਿਵਾਰ ਖੁਸ਼ ਹੋ ਗਿਆ। ਹੁਣ ਗੁਰਮਤ ਨੇ, ਪਰਮਾਰਥ ਨੇ ਇਸ ਗੱਲ ਦੀ ਡੂੰਘਾਈ ਵਿੱਚ ਜਾ ਕੇ ਇਹ ਗੱਲ ਸਾਨੂੰ ਦੱਸਣ ਦਾ ਯਤਨ ਕੀਤਾ ਹੈ ਕਿ ਮਨੁੱਖ ਦਾ ਬੱਚਾ ਜਦੋਂ ਜਨਮ ਲੈਂਦਾ ਹੈ ਇਹ ਰੋਂਦਾ ਕਿਉਂ ਹੈ, ਇਸ ਦੇ ਰੋਣ ਦਾ ਕਾਰਨ ਕੀ। ਆਮ ਤੌਰ 'ਤੇ ਸਿਆਣੇ ਲੋਕ ਕਹਿੰਦੇ ਨੇ ਕਿ ਬੱਚਾ ਤਾਂ ਰੋਂਦਾ ਕਿਉਂਕਿ ਜਨਮ ਵੇਲੇ ਜਿਹੜੀ ਪੀੜਾ ਇਹਨੂੰ ਹੋਈ ਉਸ ਪੀੜਾ ਕਰਕੇ ਇਹਦਾ ਰੋਣਾ ਜਿਹੜਾ ਇਹਦੇ ਸਰੀਰ ਵਿੱਚੋਂ ਪੈਦਾ ਹੋਇਆ। ਪਰ ਨਹੀਂ ਪਿਆਰਿਓ, ਜਨਮ ਦੀ ਪੀੜਾ ਕਰਕੇ ਨਹੀਂ ਰੋਂਦਾ। ਭਾਈ ਸਾਹਿਬ ਕਹਿੰਦੇ ਨੇ ਜਨਮਾਂ ਜਨਮਾਂ ਦੀ ਪੀੜਾ ਕਰਕੇ ਰੋਂਦਾ। ਹੁਣ ਜਨਮ ਦੀ ਪੀੜਾ ਤਾਂ ਕੁਛ ਮਿੰਟ ਹੈ, ਕੁਛ ਸਮਾਂ ਹੈ, ਅਤੇ ਜਨਮਾਂ ਜਨਮਾਂ ਦੀ ਪੀੜਾ ਕਰਕੇ ਰੋ ਰਿਹਾ ਜਨਮ ਦੀ ਪੀੜਾ ਕਰਕੇ ਨਹੀਂ। ਜਨਮਾਂ ਜਨਮਾਂ ਦੀ ਪੀੜਾ ਹੈ ਕਿ ਇਸ ਮਨੁੱਖ ਦਾ ਜਦੋਂ ਜਨਮ ਹੋਇਆ ਅਤੇ ਰੋਣ ਦਾ ਕਾਰਨ ਇੱਕੋ ਕਿ ਹੇ ਪਰਮਾਤਮਾ ਕਿ ਅੱਜ ਤੀਕਰਾਂ ਭਾਵੇਂ ਮੈਂ ਇਤਨੇ ਮਕੀਨੇ ਮਾਤਾ ਦੇ ਉਦਰ ਦੀ ਅਗਨ ਵਿੱਚ ਰਿਹਾ, ਤੇਰੀ ਯਾਦ ਨੇ, ਤੇਰੀ ਲਿਵ ਨੇ, ਤੇਰੇ ਸਿਮਰਨ ਨੇ, ਤੇਰੇ ਵਿਰਧ ਨੇ ਮੈਨੂੰ ਤੱਤੀ ਵਾਹ ਨਾ ਲੱਗਣ ਦਿੱਤੀ। ਅੱਜ ਤੇਰੇ ਚਰਨਾਂ ਵਿੱਚੋਂ ਲਿਵ ਟੁੱਟ ਗਈ। ਅੱਜ ਦੇ ਵਿਛੜੇ ਨੂੰ ਪਤਾ ਨਹੀਂ ਕਿਤਨੇ ਕੁ ਜਨਮਾਂ ਦਾ ਦੁੱਖ ਭੋਗਣਾ ਪੈਣਾ। ਉਹ ਜਨਮ ਕਰਕੇ ਨਹੀਂ ਰੋਂਦਾ, ਉਹ ਜਨਮਾਂ ਜਨਮਾਂਤਰਾਂ ਦੇ ਦੁੱਖ ਕਰਕੇ ਰੋ ਰਿਹਾ ਹੈ। ਗੁਰੂ ਅਮਰਦਾਸ ਪਿਤਾ ਜੀ ਨੇ ਮਿਹਰ ਕੀਤੀ ਕਿ ਕਹਿਣ ਲੱਗੇ ਪਿਆਰਿਆ ਕਿ ਉਹ ਰੋਂਦਾ ਹੈ ਇਸ ਕਰਕੇ ਕਿਉਂਕਿ ਲਿਵ ਛੁੜਕੀ, ਲੱਗੀ ਤ੍ਰਿਸ਼ਨਾ ਮਾਇਆ, ਅਮਰ ਵਰਤਾਇਆ ਮਾਇਆ ਨੇ ਆਪਣਾ ਜ਼ੋਰ ਪਾ ਦਿੱਤਾ, ਆਪਣਾ ਪ੍ਰਭਾਵ ਪਾ ਦਿੱਤਾ। ਉਹ ਇੱਕ ਅੱਗ ਸੀ ਜਿਸ ਅੱਗ ਵਿੱਚੋਂ ਪਰਮਾਤਮਾ ਦੀ ਯਾਦ ਨੇ ਸਾਨੂੰ ਬਚਾਇਆ। ਕਿਉਂਕਿ ਮੈਂ ਪਹਿਲੀ ਤੁਕ ਸੰਬੰਧੀ ਸਿਰਫ ਅਰਜ਼ ਕਰ ਰਿਹਾ, ਇੱਕ ਉਹ ਅੱਗ ਜਿਹੜੀ ਅੱਗ ਦਾ ਸੇਕ ਸਾਨੂੰ ਪੋਇਆ ਨਹੀਂ, ਸਿਰਫ ਸਿਮਰਨ ਦੇ ਕਿਰਪਾ ਕਰਕੇ ਅਸੀਂ ਬਚ ਗਏ। ਹੁਣ ਜਦੋਂ ਇਨਸਾਨ ਦਾ ਜਨਮ ਹੋਇਆ, ਹੁਣ ਇੱਥੇ ਇਕੱਲੀ ਇੱਕ ਅੱਗ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਗੁਰਸਿੱਖੋ, ਇੱਥੇ ਹਜ਼ੂਰ ਨੇ ਅਨੇਕਾਂ ਤਰ੍ਹਾਂ ਦੀਆਂ ਅੱਗਾਂ ਦਾ ਜ਼ਿਕਰ ਕੀਤਾ। ਪਹਿਲੀ ਬੇਨਤੀ ਕਿ ਆਪ ਜੀ ਸੋਦਰ ਰਹਿ ਰਾਜ ਸਾਹਿਬ ਜੀ ਦਾ ਪਾਠ ਕਰਦੇ ਹੋ, ਪਰ ਇਹ ਅੱਗ ਹਰ ਇੱਕ ਲਈ ਨਹੀਂ। ਸੰਸਾਰ ਅੱਗ ਦਾ ਸਾਗਰ ਹੈ, ਪਰ ਸਾਰੇ ਸੰਸਾਰ ਦੇ ਵਿੱਚ ਜੋ ਅੱਗ ਹੈ ਇਹ ਹਰ ਇੱਕ ਇਨਸਾਨ ਲਈ ਨਹੀਂ। ਇਹ ਅੱਗ ਵੀ ਕੇਵਲ ਉਹਨਾਂ ਲਈ ਹੈ ਜਿਨ੍ਹਾਂ ਅੰਦਰੋਂ ਪਰਮਾਤਮਾ ਦੀ ਯਾਦ ਭੁੱਲ ਜਾਏ। ਕਿ ਬ੍ਰਹਮ ਗਿਆਨੀ ਲਈ ਸੰਸਾਰ ਅੱਗ ਹੈ, ਸਿਮਰਨ ਕਰਨ ਵਾਲੇ ਗੁਰਮੁਖ ਲਈ ਸੰਸਾਰ ਅੱਗ ਹੈ? ਨਹੀਂ, ਸਿਮਰਨ ਕਰਨ ਵਾਲੇ ਲਈ ਹੈ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਸਿਮਰਨ ਕਾਲ ਕਰਨ ਵਾਲੇ ਵਾਸਤੇ ਹੈ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾਂ ਵਿੱਚ ਵਾਸ। ਸਿਮਰਨ ਕਰਨ ਵਾਲੇ ਵਾਸਤੇ ਅੱਗ ਨਹੀਂ, ਸਿਮਰਨ ਕਰਨ ਵਾਲੇ ਵਾਸਤੇ ਇਹ ਵਿਸ਼ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਉਹਦੇ ਵਾਸਤੇ ਅਗਨ ਨਹੀਂ। ਬੇਨਤੀ ਸਮਝਿਓ ਕਿ ਇਹ ਸੰਸਾਰ ਅੱਗ ਹੈ ਉਹਨਾਂ ਵਾਸਤੇ, ਜੇ ਜੋ ਸਾਹਿਬ ਨੇ ਬਚਨ ਕੀਤੇ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਉ। ਇਹ ਅੱਗ ਉਹਨਾਂ ਵਾਸਤੇ ਹੈ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ
ਰੋਗੀ ਵਿਲਾਏ, ਜਿਹਨੂੰ ਰੱਬ ਭੁੱਲੇ, ਸਾਈਂ ਭੁੱਲੇ, ਬਾਣੀ ਵਿਸਰੇ। ਪਿਆਰਿਓ, ਅੱਗ ਦਾ ਸਾਗਰ ਉਹਨਾਂ ਵਾਸਤੇ ਹੈ ਜਿਨ੍ਹਾਂ ਵਾਸਤੇ ਪਰਮਾਤਮਾ ਦੀ ਯਾਦ ਹਿਰਦੇ ਵਿੱਚ ਨਹੀਂ। ਹਾਂ, ਬੇਨਤੀ ਜਿਹੜੀ ਕਰਨੀ ਹੈ, ਬੇਨਤ ਸਾਹਿਬ ਨੇ ਕਿਹਾ ਇਹ ਪਾਵਕ ਸਾਗਰ, ਅਸੀਂ ਇੱਕ ਅੰਮ੍ਰਿਤ ਬਚਨ ਰੋਜ਼ ਪੜ੍ਹਨੇ ਹਾਂ ਅਤੇ ਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਬਦ ਹੈ, ਰਹਿ ਰਾਜ ਸਾਹਿਬ ਜੀ ਦੀ ਬਾਣੀ ਵਿੱਚ ਵੀ ਹੈ, ਹਜ਼ੂਰ ਨੇ ਆਸਾ ਰਾਗ ਵਿੱਚ ਵੀ ਇਹ ਬਖਸ਼ਿਸ਼ ਕੀਤੀ। ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ, ਕਿ ਜਿਸ ਸੰਸਾਰ ਵਿੱਚ ਇਹ ਜੀਵ ਵਿਚਰਦਾ, ਦਾਤਾਰ ਇਹ ਇੱਕ ਸਰੋਵਰ ਦੀ ਤਰ੍ਹਾਂ ਹੈ, ਆਮ ਸਰੋਵਰ ਨੂੰ ਦੇਖੀਏ ਉਹਦੇ ਵਿੱਚ ਸ਼ੀਤਲ ਜਲ, ਨਿਰਮਲ ਨੀਰ ਹੈ, ਪਰ ਜਿਸ ਸੰਸਾਰ ਸਰੋਵਰ ਵਿੱਚ ਪਰਮਾਤਮਾ ਨੂੰ ਭੁੱਲ ਕੇ ਲੋਕ ਰਹਿੰਦੇ ਨੇ, ਕਹਿੰਦੇ ਨੇ ਇਸ ਸਰੋਵਰ ਵਿੱਚ ਪਾਣੀ ਦੀਆਂ ਲਹਿਰਾਂ ਨਹੀਂ, ਇਹ ਸਰੋਵਰ ਹੈ ਅੱਗ ਦਾ, ਅਤੇ ਇਸ ਸਰੋਵਰ ਵਿੱਚ ਜਿਤਨੀਆਂ ਵੀ ਲਹਿਰਾਂ ਉੱਠਦੀਆਂ ਨੇ ਉਹ ਤ੍ਰਿਸ਼ਨਾ ਅਤੇ ਵਿਕਾਰਾਂ ਦੀਆਂ ਉੱਠਦੀਆਂ। ਜੇ ਸਰੋਵਰ ਅੱਗ ਦਾ ਹੈ ਤਾਂ ਪਿਆਰਿਓ, ਲਹਿਰ ਪਾਣੀ ਦੇ 'ਤੇ ਨਹੀਂ ਉੱਠੇਗੀ। ਜੇ ਸਰੋਵਰ ਵਿੱਚ ਅੱਗ ਦੇ ਅੰਗਾਰ ਤਪਦੇ ਨੇ ਅਤੇ ਅੰਗਾਰਾਂ ਵਿੱਚੋਂ ਕਦੀ ਵੀ ਪਾਣੀ ਨਹੀਂ ਨਿਕਲਦਾ, ਪਾਣੀ ਦੀਆਂ ਲਹਿਰਾਂ ਤਾਂ ਉਹ ਹੀ ਬਣ ਗਈਆਂ ਜਿੱਥੇ ਸਰੋਵਰ ਵੀ ਪਾਣੀ ਦੇਖੋ। ਸਾਹਿਬ ਦਾ ਬਚਨ ਹੈ, ਤਿੱਤ ਸਰਵਰੜੈ ਭਈਲੇ ਨਿਵਾਸਾਂ। ਬੜਾ ਭਿਆਨਕ ਸਰੋਵਰ ਹੈ ਅਗਨ ਦਾ ਸਾਗਰ, ਤਿੱਤ ਸਰਵਰੜੈ ਭਈਲੇ ਨਿਵਾਸਾਂ, ਪਾਣੀ ਪਾਵਕ ਤਿਨੈ ਕੀਆ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈਂ ਤੁਮ ਰਾਖ ਨਹਾਰੇ। ਪਾਵਕ ਸਾਗਰ, ਪਾਵਕ ਸਾਗਰ, ਤਿੱਤ ਸਰਵਰੜੈ ਭਈਲੇ ਨਿਵਾਸਾਂ, ਪਾਣੀ ਪਾਵਕ ਤਿਨੈ ਕੀਆ। ਇੱਥੇ ਦਾਤਾ ਅੱਗ ਦੀਆਂ ਲਹਿਰਾਂ ਨੇ, ਪੰਕਜ ਮੋਹ ਪੱਗ ਨਹੀਂ ਚਾਲੈ, ਅੱਗ ਦੀਆਂ ਲਹਿਰਾਂ ਵਿੱਚ ਮੋਹ ਦਾ ਚਿੱਕੜ ਹੈ, ਬੰਦਾ ਤੁਰਨ ਦਾ ਯਤਨ ਕਰਦਾ ਪਰ ਚਿੱਕੜ ਇਹਨੂੰ ਚੱਲਣ ਨਹੀਂ ਦਿੰਦਾ, ਪੰਕਜ ਮੋਹ ਪੱਗ ਨਹੀਂ ਚਾਲੈ। ਹਮ ਦੇਖਾਂ, ਗੁਰੂ ਸਾਹਿਬ ਕਹਿੰਦੇ ਨੇ ਕਿਸੇ ਦੂਜੇ ਨੇ ਨਹੀਂ, ਕਿਸੇ ਦੀ ਸੁਣੀ ਹੋਈ ਮੈਂ ਤੈਨੂੰ ਗੱਲ ਨਹੀਂ ਸੁਣਾ ਰਿਹਾ, ਹਮ ਦੇਖਾਂ ਮੈਂ ਦੇਖਣਾ ਪਿਆ ਵਾਂ, ਤੈਂ ਡੂਬ ਯਲੇ। ਦਾਤਾਰ ਜੀ ਕਹਿ ਰਹੇ ਨੇ ਕਿਤਨੇ ਲੋਕ ਜਿਹੜੇ ਨੇ ਅੱਗ ਵਿੱਚ ਡੁੱਬ ਗਏ, ਸੜ ਗਏ ਅਤੇ ਕਿਸੇ ਹੋਰ ਨੇ ਨਹੀਂ, ਮੈਂ ਖੁਦ ਦੇਖਿਆ। ਧੰਨ ਗੁਰੂ ਨਾਨਕ ਸੱਚੇ ਪਿਤਾ ਜੀ, ਅੱਗ ਦਾ ਸਰੋਵਰ, ਤ੍ਰਿਸ਼ਨਾ ਅਤੇ ਵਿਕਾਰਾਂ ਦੀਆਂ ਤਰੰਗਾਂ, ਮੋਹ ਦਾ ਚਿੱਕੜ, ਆਪ ਕਹਿ ਰਹੇ ਹੋ ਮੈਂ ਅੱਖਾਂ ਨਾਲ ਦੇਖਿਆ ਅਨੇਕਾਂ ਲੋਕ ਡੁੱਬ ਗਏ, ਅਤੇ ਦਾਤਾ ਆਖਰ ਇਸ ਡੁੱਬਣ ਦਾ ਕੋਈ ਕਾਰਨ ਵੀ ਹੋਵੇਗਾ, ਕਿਉਂ ਡੁੱਬ ਗਏ? ਉੱਥੇ ਦਾਤਾਰ ਜੀ ਨੇ ਮਨ ਨੂੰ ਮੁਖਾਤਬ ਕਰਕੇ ਕਿਹਾ, ਮਨ ਏਕ ਨਾ ਚੇਤਸ ਮੂੜ ਮਨਾ, ਡੁੱਬ ਤਾਂ ਗਿਆ ਹਰ ਬਿਸਰਤ ਤੇਰੇ ਗੁਣ ਗਲੇ। ਜਦੋਂ ਸਾਈਂ ਵਿਸਰ ਗਿਆ, ਪਰਮਾਤਮਾ ਭੁੱਲ ਗਿਆ, ਉਦੋਂ ਇਸ ਸਾਗਰ ਨੇ ਤੈਨੂੰ ਡੋਬ ਦਿੱਤਾ। ਇਸ ਤੋਂ ਥੋੜ੍ਹਾ ਜਿਹਾ ਹੋਰ ਅਗਾਂਹ ਆਪਾਂ ਤੁਰੀਏ ਬਾਣੀ ਦੀ ਸੇਧ ਵਿੱਚ, ਸੰਸਾਰ ਸਾਗਰ ਹੈ ਅੱਗ ਦਾ, ਸੰਸਾਰ ਅੱਗ ਦਾ ਇੱਕ ਸਰੋਵਰ ਹੈ। ਸਤਿਗੁਰੂ ਨੇ ਇਸ ਤੋਂ ਅਗਲਾ ਬਚਨ ਕਿਹਾ, ਕਹਿੰਦੇ ਨੇ ਕੱਲੀ ਬਾਹਰ ਹੀ ਅੱਗ ਨਹੀਂ, ਬੰਦਿਆ ਤੂੰ ਅੰਦਰ ਝਾਤੀ ਮਾਰ ਕੇ ਦੇਖ, ਤੇਰੇ ਅੰਦਰ ਅੱਗ ਦੀਆਂ ਚਾਰ ਨਦੀਆਂ ਵਗਦੀਆਂ ਪਈਆਂ। ਵੈਸੇ ਤਾਂ ਅਨੇਕਾਂ ਤਰ੍ਹਾਂ ਦੀ ਅੱਗ ਮੈਂ ਆਰੰਭ ਵਿੱਚ ਬੇਨਤੀ ਕੀਤੀ, ਫਰਕ ਕਿਤਨਾ ਹੈ? ਕਈਆਂ ਦੀ ਅੱਗ ਬਾਹਰ ਪ੍ਰਗਟ ਬੜੀ ਛੇਤੀ ਹੁੰਦੀ ਹੈ, ਅਤੇ ਕਈ ਜਿਹੜੇ ਨੇ ਅੰਦਰ ਅੱਗ ਦੱਬ ਕੇ ਬੈਠੇ ਰਹਿੰਦੇ ਨੇ, ਉਹ ਜ਼ਬਾਨ ਤੋਂ, ਅੱਖਾਂ ਤੋਂ, ਚਿਹਰੇ ਤੋਂ ਇਹ ਪ੍ਰਭਾਵ ਛੱਡਦੇ ਨੇ, ਬੰਦਾ ਬੜਾ ਟਿਕਿਆ ਹੈ। ਪਰ ਨਹੀਂ ਪਿਆਰਿਓ, ਅੱਗ ਉਹਨਾਂ ਦੇ ਅੰਦਰ ਵੀ ਹੈ, ਥੋੜ੍ਹੀ ਜਿਹੀ ਹਵਾ ਲੱਗਣ ਦੀ ਦੇਰ ਚਿੰਗਿਆਰੀ ਆਪਣੇ ਆਪ ਹੀ ਭੜਕ ਉੱਠਦੀ। ਬਾਬਾ ਜੀ ਨੇ ਦੋ ਬਚਨ ਕਹਿ ਕਿ ਦੇਖੋ ਸੰਸਾਰ ਅੱਗ ਦਾਤਾ ਅੱਜ ਬਚਾ ਲੈ। ਬਾਬਾ ਫਰੀਦ ਜੀ ਦਾ ਬਚਨ, ਇੱਕ ਤਾਂ ਆਪ ਪ੍ਰਗਟ ਅੱਗ ਸੰਬੰਧੀ ਪੜ੍ਹਦੇ ਹੋ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਮੈਂ ਸੋਚਿਆ ਕੱਲਾ ਮੇਰੇ ਘਰ ਦੁੱਖ ਹੈ, ਕੇਵਲ ਮੈਂ ਦੁਖੀ ਹਾਂ, ਦੁੱਖ ਸਬਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਕਹਿੰਦੇ ਨੇ ਜਦੋਂ ਉੱਚੇ ਉੱਠ ਕੇ ਦੇਖਿਆ ਤੇ ਕੋਈ ਘਰ ਐਸਾ ਨਹੀਂ ਜਿਸ ਘਰ ਵਿੱਚ ਅੱਗ ਨਹੀਂ ਬਲਦੀ। ਇਹਦਾ ਮਤਲਬ ਦੇਖਿਆ ਦਾ ਅਰਥ ਪ੍ਰਗਟ ਕੋਈ ਚੀਜ਼ ਹੈ ਤੇ ਦੇਖੀ ਗਈ, ਅਦ੍ਰਿਸ਼ਟ ਚੀਜ਼ ਨੂੰ ਕਿਵੇਂ ਕੋਈ ਦੇਖੇਗਾ, ਗੁੱਜੀ ਚੀਜ਼ ਨੂੰ, ਗੁਪਤ ਵਸਤੂ ਨੂੰ ਕਿਵੇਂ ਕੋਈ ਦੇਖ ਸਕਦਾ? ਬਾਬਾ ਫਰੀਦ ਜੀ ਕਹਿੰਦੇ ਨੇ ਜਦੋਂ ਉੱਚੇ ਚੜ੍ਹੇ ਤੇ ਇਸ ਗੱਲ ਦੀ ਸਮਝ ਪੈ ਗਈ ਕਿ ਕੱਲੀ ਤੇਰੇ ਘਰ ਅੱਗ ਨਹੀਂ,
ਕਿਸੇ ਘਰ ਝਾਤੀ ਮਾਰ ਕੇ ਦੇਖ, ਹਰ ਘਰ ਦੇ ਵਿੱਚ ਅੱਗ ਬਲਦੀ ਪਈ ਹੈ। ਸਾਹਿਬ ਦੇ ਬਚਨ ਕਿ ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਬਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾਂ ਅੱਗ, ਉੱਥੇ ਅੱਗ ਪ੍ਰਗਟ ਸੀ। ਪਰ ਕਈ ਥਾਵਾਂ 'ਤੇ ਅੱਗ ਹੁੰਦੀ ਏ ਪਿਆਰਿਓ, ਦਿਸਦੀ ਨਹੀਂ ਪਰ ਜਦੋਂ ਮੌਕਾ ਲੱਗੇ ਉਹ ਸਾੜਦੀ ਜ਼ਰੂਰ ਹੈ। ਉਹਨੂੰ ਬਾਬਾ ਜੀ ਨੇ ਬਾਣੀ ਵਿੱਚ ਦੂਜੇ ਸ਼ਲੋਕ ਵਿੱਚ ਕਿਰਪਾ ਕੀਤੀ, ਕਹਿਣ ਲੱਗੇ ਕਿ ਜਿੰਨਾ ਬੁੱਝੈ ਕਿ ਜਿੰਨਾ ਸੁੱਝੈ ਦੁਨੀਆ ਗੁੱਝੀ ਪਾਹੇ। ਕਹਿੰਦੇ ਨੇ ਪਤਾ ਨਹੀਂ ਲੱਗਦਾ ਪਿਆ, ਸਮਝ ਨਹੀਂ ਪੈਂਦੀ ਕਿ ਦੁਨੀਆ ਵਿੱਚ ਅੱਗ ਗੁੱਝੀ ਹੈ। ਗੁੱਝੀ ਦਾ ਅਰਥ ਹੈ ਜਿਹੜੀ ਦਿਸੇ ਨਾ, ਗੁਪਤ ਹੋਵੇ। ਪੁਰਾਤਨ ਸਮੇਂ ਜਦੋਂ ਲੋਕ ਅੱਗ ਘਰਾਂ ਵਿੱਚ ਬਾਲਦੇ ਸਨ, ਅੱਜ ਵਾਲੇ ਸਾਧਨ ਨਹੀਂ ਸਨ, ਉਹਨਾਂ ਨੇ ਕੀ ਕਰਨਾ, ਕਿਸੇ ਦੇ ਘਰ ਵਿੱਚੋਂ ਬਲਦੀ ਕੋਈ ਅੱਗ ਦੀ ਚੰਗਿਆਰੀ ਲਿਆਉਣੀ ਅਤੇ ਆਪਣੇ ਘਰ ਦੇ ਚੁੱਲ੍ਹੇ ਵਿੱਚ ਅੱਗ ਬਾਲ ਲੈਣੀ, ਅਤੇ ਜਦੋਂ ਸਾਰਾ ਕੰਮ ਚੁੱਲ੍ਹੇ ਦੀ ਬਲਦੀ ਹੋਈ ਅੱਗ ਨਾਲ ਸੰਪੰਨ ਹੋ ਜਾਣਾ, ਮੁੱਕ ਜਾਣਾ, ਅਤੇ ਫਿਰ ਪੁਰਾਤਨ ਮਾਈਆਂ ਬੀਬੀਆਂ ਕੀ ਕਰਦੀਆਂ ਸਨ ਕਿ ਉਸ ਅੱਗ ਦੀ ਬਲਦੀ ਹੋਈ ਇੱਕ ਅੰਗਿਆਰੀ ਲੈ ਕੇ ਉਹਦੇ ਉੱਤੇ ਸਵਾਹ ਰੱਖਦੇ। ਬਲਦੀ ਹੋਈ ਅੱਗ ਦੀ ਅੰਗਿਆਰੀ ਲੈਣੀ ਅਤੇ ਉਸ ਦੇ ਚਾਰ ਚੁਫੇਰੇ ਸਵਾਹ ਰੱਖ ਕੇ, ਜਾਂ ਇਉਂ ਕਹਿ ਲਓ ਉਹਨੂੰ ਸਵਾਹ ਦੇ ਢੇਰ ਵਿੱਚ ਦੱਬ ਦੇਣਾ। ਹੁਣ ਉਸ ਸਵਾਹ ਨੂੰ ਜੇ ਕਿਤੇ ਕੋਈ ਰਾਤ ਨੂੰ ਹੱਥ ਪਾਏ, ਸਿਆਲ ਦੇ ਦਿਨਾਂ ਵਿੱਚ ਵੀ, ਅਤੇ ਉੱਤੋਂ ਸਵਾਹ ਬਿਲਕੁਲ ਠੰਡੀ ਹੋਣੀ, ਹੱਥ ਨਾਲ ਪਕੜਨੀ ਅਤੇ ਸਵਾਹ ਪ੍ਰਤੀਤ ਹੋਣਾ ਵੀ ਇਹ ਵੀ ਕੋਰੇ ਕਰਕੇ, ਠੰਡ ਕਰਕੇ, ਇਹ ਵੀ ਮਾਨੋ ਜਿਵੇਂ ਬਰਫ਼ ਦੀ ਤਰ੍ਹਾਂ ਠੰਡੀ ਹੈ। ਪਰ ਪਿਆਰਿਓ, ਕਦੀ ਬਾਹਰ ਦੀ ਠੰਡੀ ਸਵਾਹ ਨੂੰ ਦੇਖ ਕੇ ਇਹ ਨਾ ਸੋਚ ਲਈਓ ਕਿ ਇਸ ਦਾ ਅੰਦਰ ਵੀ ਠੰਡਾ ਹੋਵੇਗਾ। ਅੱਗ ਦੋ ਤਰ੍ਹਾਂ ਦੀ ਹੈ, ਕਈਆਂ ਦੀ ਅੱਗ ਪ੍ਰਗਟ ਹੋ ਗਈ ਅਤੇ ਕਈ ਜਿਹੜੇ ਨੇ ਅੰਦਰ ਅੱਗ ਲੈ ਕੇ ਬਹਿ ਜਾਂਦੇ ਨੇ, ਬਾਹਰੋਂ ਸ਼ੀਤਲਤਾ ਦਾ ਪ੍ਰਭਾਵ ਪਾਉਂਦੇ ਨੇ, ਪਰ ਪਿਆਰਿਓ ਅੰਦਰ ਤਾਂ ਅੱਗ ਦੀ ਚਿੰਗਾਰੀ ਉੱਥੇ ਵੀ ਪਈ ਹੈ। ਸਵਾਹ ਬਾਹਰੋਂ ਠੰਡੀ ਹੈ, ਸਵਾਹ ਕਦੀ ਵੀ ਕਿਸੇ ਨੂੰ ਸਾੜਦੀ ਨਹੀਂ, ਪਰ ਜੇ ਕੋਈ ਠੰਡੀ ਰਾਖ ਦੇ ਢੇਰ ਨੂੰ ਦੇਖ ਕੇ ਕਹਿ ਵੀ ਇਹਦੇ ਵਿੱਚ ਤਾਂ ਅੱਗ ਹੋਣੀ ਨਹੀਂ ਪਿਆਰਿਆ, ਇਸ ਸਵਾਹ ਨੂੰ, ਠੰਡੀ ਰਾਖ ਨੂੰ ਇੱਕ ਪਾਸੇ ਕਰ ਅਤੇ ਥੋੜ੍ਹੀ ਜਿਹੀ ਹਵਾ ਤੂੰ ਛੱਡ ਦੇ, ਹਵਾ ਆਉਣ ਦੇ, ਅਤੇ ਦੇਖੀ ਜਿਹੜੀ ਚੰਗਿਆਰੀ ਇਸ ਸਵਾਹ ਵਿੱਚ ਲੁਕੀ ਪਈ ਏ, ਹਵਾ ਦੀ ਥੋੜ੍ਹੀ ਜਿਹੀ ਸੰਗਤ ਮਿਲਣ ਦੀ ਦੇਰ ਏ, ਉਹੀ ਚੰਗਿਆਰੀ ਭੜਕ ਕੇ ਭਾਂਬੜ ਦਾ ਰੂਪ ਧਾਰਨ ਕਰ ਜਾਏ। ਬਾਬਾ ਫਰੀਦ ਜੀ ਕਹਿੰਦੇ ਨੇ ਦੇਖੋ, ਦੁਨੀਆਂ ਵਿੱਚ ਕੁਝ ਲੋਕ ਐਸੇ ਨੇ ਜਿਨ੍ਹਾਂ ਦੇ ਚਿਹਰੇ ਮੁਸਕਰਾਉਂਦੇ ਨੇ, ਇੰਜ ਪ੍ਰਤੀਤ ਹੁੰਦਾ ਵੀ ਬੜਾ ਠੰਡਾ ਹੋਵੇਗਾ। ਜਦੋਂ ਜ਼ਬਾਨ ਤੋਂ ਬੋਲਦੇ ਨੇ ਤੇ ਇੰਜ ਪ੍ਰਤੀਤ ਹੁੰਦਾ ਜਿਵੇਂ ਅੰਦਰੋਂ ਠੰਡੇ ਖੂਹ ਵਿੱਚੋਂ ਕਿਤੇ ਸ਼ਬਦਾਂ ਨੂੰ ਭੇਂ ਭੇਂ ਕੇ ਬਾਹਰ ਕੱਢਦਾ ਹੋਵੇ। ਪਰ ਕਹਿੰਦੇ ਨੇ ਨਹੀਂ, ਇਸ ਨੂੰ ਹਵਾ ਨਹੀਂ ਮਿਲੀ, ਇਹਨੂੰ ਅਜੇ ਮੌਕਾ ਨਹੀਂ ਮਿਲਿਆ ਉੱਠਣ ਦਾ, ਵਾਸ਼ਨਾ ਦੀ ਚੰਗਿਆਰੀ ਇਹਦੇ ਅੰਦਰ ਭਟਕਦੀ ਪਈ ਹੈ, ਭੜਕ ਰਹੀ ਹੈ, ਸਿਰਫ ਇੱਕ ਵਾਰੀ ਥੋੜ੍ਹੀ ਜਿਹੀ ਕੁਸੰਗਤ ਮਿਲਣ ਦੀ ਦੇਰ ਏ, ਉਹੀ ਚਿੰਗਾਰੀ ਅੱਗ ਦਾ ਰੂਪ ਧਾਰਨ ਕਰਕੇ ਸਾੜਨ ਲੱਗ ਪਏਗੀ। ਬਾਬੇ ਫਰੀਦ ਨੇ ਕਿਹਾ, ਦਾਤਾ ਤੁਸੀਂ ਮਿਹਰ ਕੀਤੀ ਕਿ ਜਿੰਨਾ ਬੁੱਝੈ ਕਿ ਜਿੰਨਾ ਸੁੱਝੈ ਦੁਨੀਆ ਗੁੱਝੀ ਪਾਏ, ਸਾਈਂ ਮੇਰਾ ਚੰਗਾ ਕੀਤਾ, ਨਹੀਂ ਤਾਂ ਹਮ ਪੀ ਦੱਜਾਂ ਆਏ। ਮੇਰੇ ਸਾਈਂ ਤੁਸੀਂ ਕਿਰਪਾ ਕਰ ਦਿੱਤੀ, ਮੈਨੂੰ ਇਸ ਅੱਗ ਵਿੱਚੋਂ ਬਚਾ ਦਿੱਤਾ। ਹੁਣ ਮਨੁੱਖੀ ਸਰੀਰ ਦੇ ਅੰਦਰ ਚਾਰ ਅੱਗ ਦੀਆਂ ਨਦੀਆਂ ਨੇ ਅਤੇ ਉਹਨੂੰ ਦਾਤਾਰ ਜੀ ਨੇ ਬਾਣੀ ਵਿੱਚ ਬਿਆਨ ਕੀਤਾ ਹੈ। ਅਸੀਂ ਕਹਾਂਗੇ ਵੀ ਚਾਰ ਅੱਗ ਦੀਆਂ ਨਦੀਆਂ ਕਿਹੜੀਆਂ? ਬਾਬਾ ਜੀ ਦਾ ਬਚਨ ਹੈ, ਖੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਹੰਸ, ਹੰਸ, ਹੰਸ ਦਾ ਅਰਥ ਹੈ ਹਿੰਸਾ, ਹਿੰਸਾ ਦਾ ਅਰਥ ਆਪ ਸਮਝ ਦੇਖੋ ਕਿ ਕੇਵਲ ਸਰੀਰਕ ਤੌਰ 'ਤੇ ਹੀ ਕਿਸੇ ਦਾ ਘਾਤ ਕਰਨਾ ਹਿੰਸਾ ਨਹੀਂ, ਲੋਕ ਹਿੰਸਾ ਕਈ ਤਰੀਕਿਆਂ ਨਾਲ ਕਰਦੇ ਹਨ। ਬਾਬਾ ਫਰੀਦ ਜੀ ਨੇ ਤਾਂ ਹਿੰਸਾ ਦੀ ਵਿਆਖਿਆ ਕਰਦਿਆਂ ਇਹ ਵੀ ਆਪਣੀ ਬਾਣੀ ਵਿੱਚ ਫੁਰਮਾਇਆ ਕਿ ਕਈ ਵਾਰੀ ਕਿਸੇ ਇਨਸਾਨ ਨੂੰ ਸਰੀਰਕ ਤੌਰ 'ਤੇ ਕੋਈ ਖਤਮ ਕਰੇ ਅਤੇ ਖੰਸਿਆਰਾ ਬੰਦਾ ਤਲਵਾਰ ਰਾਹੀਂ, ਤੀਰ ਰਾਹੀਂ, ਗੋਲੀ ਰਾਹੀਂ, ਕਿਸੇ ਸ਼ਸਤਰ ਰਾਹੀਂ ਘਾਤ ਕਰਕੇ ਹਿੰਸਾ ਕਰੇਗਾ, ਹੱਤਿਆ ਕਰੇਗਾ, ਕਹਿੰਦੇ ਨੇ ਇਹ ਹੈ ਸਰੀਰਕ ਤੌਰ 'ਤੇ ਕਿਸੇ ਉੱਪਰ ਵਾਰ ਕਰਕੇ ਹਿੰਸਾ ਕਰਨੀ। ਪਰ ਕਹਿੰਦੇ ਨੇ ਸਾਡੀ ਜ਼ਬਾਨ ਵੀ ਤਾਂ ਹਿੰਸਾ ਕਰਦੀ ਏ ਨਾ, ਜਦੋਂ ਜ਼ਬਾਨ ਤੋਂ ਕੋਈ ਕੌੜੇ ਸ਼ਬਦ ਬੋਲਦਾ ਤੇ ਕਿਸੇ ਟਿਕੇ ਹੋਏ ਦੇ ਅੰਦਰ ਨੂੰ ਤੋੜਨ ਦਾ ਯਤਨ ਕਰਦਾ ਹੈ। ਪਿਆਰਿਓ, ਇਹ ਜ਼ਬਾਨ ਕਰਕੇ ਹਿੰਸਾ ਕੀਤੀ ਜਾਂਦੀ ਹੈ।